ਉਹ ਬੜਾ ਮਨ ਵਿੱਚ ਖਿਆਲ ਕੀਤਾ ਕਿ ਸੰਭ ਦੇ ਘਰੇ ਵਸਣੀ ਚਾਹੀਦੀ ਹੈ। ਇਸ ਨੇ ਆ ਕੇ ਬੇਨਤੀ ਕੀਤੀ ਕਿ ਸੰਭ ਹੋਰ ਤਾਂ ਸਾਰਾ ਕੁਝ ਤੇਰੇ ਹੈ, ਪਰ ਇਸਤਰੀ ਰੂਪ ਰਤਨ ਤੋਂ ਬਗੈਰ ਹੈ ਤੂੰ। ਇੱਕ ਇਸਤਰੀ ਆ ਪਹਾੜ ਦੇ ਉੱਪਰ, ਉਹ ਤੈਨੂੰ ਵਿਆਹਣੀ ਚਾਹੀਦੀ ਹੈ। ਪਹਿਲਾਂ ਨਸੁੰਭ ਨੇ ਚੰਡੀ ਨੂੰ ਕਿਹਾ ਸੀ ਕਿ ਤੂੰ ਸੁਮਨ ਵਿਆਹ ਕਰਵਾ ਲੈ। ਇਸ ਨੇ ਕਿਹਾ ਸੀ ਕਿ ਮੈਂ ਤਾਂ ਵਿਆਹ ਕਰਵਾਵਾਂਗੀ, ਪਹਿਲਾਂ ਜੰਗ ਕਰੇ, ਜੇ ਮੈਨੂੰ ਜਿੱਤ ਲਿਆ ਤਾਂ ਫਿਰ ਕਰ ਲਵਾਂਗੀ। ਸੁਣ ਕੇ ਆ ਕੇ ਸੁੰਭ ਦੇ ਕੋਲ ਨਸੁੰਭ ਨੇ ਦੱਸਿਆ ਸੀ ਉਸ ਤੋਂ ਮਹਿਮਾ ਸੁਣੀ, ਉਹਦਾ ਸਰੀਰ ਦੀ ਬਨਾਵਟ ਕਿਹੋ ਜਿਹੀ ਹੈ। ਦੱਸਿਆ ਸੀ ਕਿ ਚੰਦਰਮਾ ਨਾਲ ਸੋਹਣਾ ਮੁੱਖ ਹੈ, ਦੁੱਖਾਂ ਨੂੰ ਹਰਨ ਵਾਲੀ ਹੈ, ਜਿਵੇਂ ਸ਼ਿਵ ਜੀ ਦੇ ਗਲ ਚ ਸੱਪਾਂ ਦਾ ਹਾਰ ਸੁਣਦਾ ਹੈ। ਇਹੋ ਜਿਹੀਆਂ ਜੁਲਫਾਂ ਹਨ, ਸਾਰਿਆਂ ਦੀ ਸੁਭਾ ਨੂੰ ਖਿੱਚ ਲੈਣ ਵਾਲੀ ਹੈ। ਨੇਤਰ ਜਿਹੜੇ ਹਨ ਮਮੋਲੇ ਵਰਗੇ ਹਨ, ਸੋ ਬੜੇ ਭਾਰੇ ਤਿੱਖੇ ਅੱਖਾਂ ਦੀ ਉਸਦੀ ਨਿਗਾਹ ਹੈ। ਸੋ ਕਵਲ ਦੀਆਂ ਪੰਖੜੀਆਂ ਵਰਗੇ ਨੇਤਰ ਹਨ, ਰਵੱਟੇ ਜਿਹੜੇ ਧਨਖ ਵਰਗੇ ਹਨ, ਅੱਖਾਂ ਦੀ ਤੱਕਣੇ ਤੀਰ ਦੀ ਮੁਖੀ ਵਰਗੀ ਹੈ, ਲੱਕ ਜਿਹੜਾ ਹੈ ਕੇਰੀ ਸ਼ੇਰ ਵਰਗਾ ਹੈ, ਚਾਲ ਮਿਕਣੀ ਹਾਥੀ ਵਰਗੀ ਹੈ। ਸੋ ਐਸੀ ਰਤੀ ਜੋ ਕਾਮ ਦੇ ਘਰ ਵਾਲੀ ਹੈ, ਉਸ ਨਾਲੋਂ ਸੁੰਦਰ ਸਰੂਪ ਹੈ ਤੇ ਸਾਰੇ ਦੀ ਜਵਾਨੀ ਨੂੰ ਹਰ ਲੈਣ ਵਾਲੀ ਹੈ, ਭਾਵ ਨੌਜਵਾਨ ਯੁਵਾ ਅਵਸਥਾ ਵਿੱਚ ਰਹਿਣ ਵਾਲੀ ਹੈ, ਜਿਹਦੇ ਹੱਥ ਵਿੱਚ ਸ੍ਰੀ ਸਾਹਿਬ ਹੈ ਅਤੇ ਕੰਡਾ ਪਕੜਿਆ ਹੋਇਆ ਹੈ। ਸਾਰੇ ਰੂਪ ਉਸਨੇ ਕੀਤੇ ਹੋਏ ਹਨ, ਸਾਰਿਆਂ ਨੂੰ ਧਾਰਨ ਕਰਨ ਵਾਲੀ ਹੈ, ਐਸੇ ਸੁੰਦਰ ਸਰੂਪ ਵਾਲੀ ਹੈ ਜਿਸ ਨੂੰ ਵੇਖ ਕਰਕੇ ਮੱਛੀਆਂ ਵੀ ਮਰਝਾ ਗਈਆਂ ਹਨ, ਕਵਲ ਜਿਹੜੇ ਸੀ ਉਹ ਵੀ ਮਿੱਚ ਗਏ, ਮਮੋਲੇ ਜਿਹੜੇ ਸਨ ਉਹ ਵੀ ਬਣਨ ਨੂੰ ਖਿਸਕ ਗਏ। ਸੋ ਇਸ ਤਰ੍ਹਾਂ ਜਿਹੜੇ ਭੌਰੇ ਜਿਵੇਂ ਵਿਚਰਦੇ ਹਨ ਫੁੱਲਾਂ ਦੇ ਉੱਪਰ, ਇਸ ਤਰ੍ਹਾਂ ਦੀਵਾਨੇ ਮੁਸਤਾਨੇ ਹੋ ਕਰਕੇ ਡੋਲਦੇ ਹਨ। ਤੋਤਾ ਜਿਹੜਾ ਹੈ ਨੱਕ ਨੂੰ ਵੇਖ ਕਰਕੇ ਸ਼ਰਮਿੰਦਾ ਹੁੰਦਾ ਹੈ, ਮੇਰਾ ਵੀ ਨੱਕ ਇੰਨਾ ਤਿੱਖਾ ਤੇ ਕੁੰਡਾ ਨਹੀਂ। ਕਬੂਤਰ ਜਿਹੜੇ ਹਨ ਉਹ ਵੀ ਸਮਝਦੇ ਕਿ ਸਾਡੀਆਂ ਗਰਦਨਾਂ ਧੋਣਾ ਇੰਨੀਆਂ ਸੋਹਣੀਆਂ ਨਹੀਂ। ਇਹਦੀ ਠੋਡੀ ਨੂੰ ਵੇਖ ਕਰਕੇ ਜਿਹੜਾ ਬਿੰਬਣਾ ਨੇ ਫਲ ਹੈ, ਉਹ ਵੀ ਸ਼ਰਮਿੰਦਗੀ ਦੇ ਸਹਿਤ ਹੁੰਦਾ ਕਿ ਮੈਂ ਵੀ ਇੰਨਾ ਗੋਲ ਨਹੀਂ ਹਾਂ। ਕੋਇਲ ਜਿਹੜੀ ਹੈ ਉਹ ਵੀ ਵਰਲਾਪ ਕਰਦੀ ਕਿ ਮੇਰਾ ਬੋਲ ਵੀ ਇੰਨਾ ਸਾਫ ਨਹੀਂ। ਬਣਾਂ ਦੇ ਵਿੱਚ ਲੁੱਟੇ ਫੁੱਟੇ ਫਿਰਦੇ ਹਨ, ਮਨ 'ਚ ਕਿਤੇ ਸ਼ਾਂਤੀ ਨਹੀਂ। ਅਨਾਰ ਜਿਹੜਾ ਹੈ ਉਹ ਵੀ ਵੇਖ ਕੇ ਫਟ ਗਿਆ ਕਿ ਮੇਰੇ ਵਿੱਚ ਵੀ ਜਿਹੜੇ ਦਾਣੇ ਹਨ ਉਹਨਾਂ ਦੀ ਸ਼ੋਭਾ ਵੀ ਇਸ ਚੰਡੀ ਦੇ ਦੰਦਾਂ ਵਰਗੀ ਨਹੀਂ ਹੈ। ਇਹੋ ਜਿਹੇ ਗੁਣਾਂ ਦੀ ਸਮੁੰਦਰ ਰੂਪ ਹੈ, ਪ੍ਰਗਟ ਹੈ, ਐਸੀ ਸੋਹਣੀ ਕਿਸਤਰੀ ਹੈ। ਨਸੁੰਭ ਨੇ ਆ ਕੇ ਕਿਹਾ ਕਿ ਮੇਰਾ ਮਨ ਉਸਨੇ ਹਰ ਲਿਆ, ਚਿੱਤ ਮੇਰਾ ਟਿਕ ਨਹੀਂ ਰਿਹਾ। ਇਹ ਸੁਣ ਕਰਕੇ ਸੁੰਭ ਨੇ ਉਸ ਵੇਲੇ ਸਾਰੇ ਦੰਦ ਸੱਦੇ, ਸੁਣ ਕਰਕੇ ਇਕੱਠੇ ਹੋ ਗਏ, ਸਾਰਿਆਂ ਨੂੰ ਕਿਹਾ ਕਿ ਐਸੀ ਕਿਸਤਰੀ ਉਹਨੂੰ ਲਿਆਉਣਾ। ਸਰਾਉਣਤ ਆਪਣਾ ਲੋਚਨ ਧੂਮ ਦਾ ਨਾਂ ਹੈ, ਸੋ ਉਹ ਬੜਾ ਸੂਰਮਾ ਦੈਂਤ ਹੈ। ਸੁਣ ਕੇ ਸਾਰੀ ਗੱਲ ਉਸਨੇ ਬੇੜਾ ਚੁੱਕਿਆ ਕਿ ਮੈਂ ਜਾਂ ਤਾਂ ਫੜ ਕੇ ਲਿਆਵਾਂਗਾ ਅਤੇ ਜਾਂ ਉਸਨੂੰ ਮਾਰ ਕੇ ਆਵਾਂਗਾ। ਇਹ ਸੁਣ ਕੇ ਗਿਆ, ਬੜਾ ਭਾਰੀ ਦਾ ਜੰਗ ਹੋਇਆ, ਇਸ ਦਾ ਸਿਰ ਵੀ ਉਸਨੇ ਕੱਟ ਦਿੱਤਾ ਸੀ। ਸੋ ਇਸ ਤਰੀਕੇ ਨਾਲ ਧੂਮਰ ਨਾਰਾਇਣ ਦਾ ਨਾਸ ਉਸਨੇ ਕੀਤਾ। ਇੱਥੋਂ ਤੱਕ ਇਹ ਤਿੰਨ ਤਿਉਹਾਰ ਹੋਏ ਹਨ। ਅੱਗੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਕਿਰਪਾ ਕਰਕੇ ਰਚਨਾ ਰਚ ਰਹੇ ਹਨ, ਉਹ ਸੁਣੋ ਖਿਆਲ ਨਾਲ।
ਵਾਹਿਗੁਰੂ ਸਾਹਿਬ ਜੀਓ,
ਜਦੋਂ ਦੈਂਤਾਂ ਦਾ ਬੜਾ ਭਾਰੀ ਸ਼ੋਰ ਸ਼ਰਾਬਾ ਸੁਣਿਆ,
ਚੰਡ ਪ੍ਰਚੰਡ ਤੱਕੀ ਅੱਖੀਆਂ,
ਜਦੋਂ ਚੰਡੀ ਤਿੱਖੀ ਹੈ ਜਿਹੜੀ ਤੱਕੀਆਂ ਤਾੜਨਾ ਕੀਤਾ ਅੱਖੀਆਂ ਅੱਖਾਂ ਦੇ ਨਾਲ, ਤੱਕੀ ਨਾਮ ਤਾੜਨਾ ਦਾ ਹੈ, ਤਾੜਨਾ ਕੀਤਾ ਚੰਗੀ ਤਰਾਕੀਆਂ ਨਾਲ ਪੱਕਿਆ ਹੈ।
ਹਰ ਧਿਆਨ ਛੁਟਿਓ ਮੁਨ ਕੋ ਸੁਣ ਕੇ ਧੁਨ,
ਕਹਿਣ ਲੱਗੇ ਐਸਾ ਉਸ ਵੇਲੇ ਖੜਕਾ ਹੋਇਆ ਜੋ ਸ਼ਿਵ ਜੀ ਭਗਵਾਨ ਜੀ ਕੈਲਾਸ਼ ਪਰ ਉੱਤੇ ਬੈਠੇ ਉਹਨਾਂ ਦਾ ਵੀ ਧਿਆਨ ਛੁੱਟ ਗਿਆ ਹੈ, ਤੇ ਮੁਨੀਆਂ ਮਾਲਕ ਤੋਂ ਸਾਰਿਆਂ ਦਾ ਧੁਨੀ ਨੂੰ ਖੜਕੇ ਨੂੰ ਸੁਣ ਕੇ
ਟੂਟ ਖਗੇਸ ਗਈ ਪੱਖੀਆਂ।
ਹੋਰ ਤਾਂ ਕੀ ਕਹਿੰਦੇ, ਐਸੀ ਉੱਚੀ ਆਵਾਜ਼ ਨਾਲ ਗਰਜੀ ਹੈ ਚੰਡੀ ਦਾ ਖੜਕਾ ਹੋ ਰਿਹਾ ਹੈ। ਖਗੇਸ ਜਿਹੜਾ ਗਰੜ ਹੈ, ਖਗ ਈਸ ਖਗ ਪੰਛੀਆਂ ਦਾ ਈਸਰ ਗਰੜ ਮੰਨਿਆ। ਸੋ ਇਹ ਦੀਆਂ ਕਹਿੰਦੇ ਖੰਭ ਜਿਹੜੇ ਸੀ ਨਾ ਪੱਖੀਆਂ ਖੰਭ, ਉਹ ਟੁੱਟ ਗਏ ਝੜ ਗਏ ਖੜਕੇ ਨਾਲ।
ਦ੍ਰਿਗ ਜਵਾਲ ਬੜੀ ਬੜਵਾ ਨਾਲ,
ਜਿਵੇਂ ਬੜਵਾ ਨਾਲ ਅਗਨੀ ਹੁੰਦੀ ਹੈ ਨਾ ਦਰਿਆ ਦੇ ਸਮੁੰਦਰ ਦੇ ਵਿੱਚ, ਇਸ ਤਰ੍ਹਾਂ ਅੱਖਾਂ ਦੇ ਵਿੱਚੋਂ ਜਵਾਲਾ ਪ੍ਰਕਾਸ਼ ਹੋ ਰਿਹਾ ਹੈ, ਤੇਜ ਬੜਾ ਭਾਰੀ ਪ੍ਰਭਾਵ ਪੈ ਰਿਹਾ ਹੈ, ਜਾਣੋ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਅੱਖਾਂ ਵਿੱਚੋਂ।
ਸਭ ਨੇ ਉਪਮਾ ਤੇ ਕੀ ਲਖੀਆਂ,
ਗੁਰੂ ਗੋਬਿੰਦ ਸਿੰਘ ਸਾਹਿਬ ਕਵੀ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਭਾਈ ਅਸੀਂ ਉਹਨਾਂ ਦੇ ਉਹਦੀਆਂ ਅੱਖਾਂ ਦੇ ਇਹ ਉਪਮਾ ਲਿਖੀਆਂ ਜਾਣੀ ਹੈ, ਸਮਝੀ ਹੈ।
ਸਭਿਆਰ ਭਇਓ ਦਲ ਦਾਨਵ ਕੋ,
ਇਹ ਸਾਰਾ ਜਿਹੜਾ ਦਲ ਫੌਜ ਸੀ ਦਾਨ ਦੈਂਤਾਂ ਦਾ, ਤੇ ਸਵਾਹ ਹੋ ਗਿਆ।
ਜਿਮ ਘੁੰਮ ਹਲਾਲ ਕੀ ਮੱਖੀਆਂ,
ਜਿਵੇਂ ਘੁੰਮਦੀਆਂ ਨਾ ਹਲਾਲ ਧੂਆਂ ਚੜਾ ਦਈਏ, ਸ਼ਹਿਦ ਦੀਆਂ ਮੱਖੀਆਂ ਨੂੰ ਜ਼ਹਿਰ ਚੜ ਜਾਂਦੀ ਹੈ, ਉਹ ਜ਼ਹਿਰ ਦੀਆਂ ਮਾਰੀਆਂ ਹੋਈਆਂ ਘੁੰਮਦੀਆਂ ਹਨ। ਤੇ ਜਾਂ ਜਿਮ ਘੁੰਮ ਹਲਾਲ ਕੀ ਮੱਖੀਆਂ, ਜ਼ਹਿਰ ਵਾਲੀਆਂ ਮੱਖੀਆਂ ਸ਼ਹਿਦ ਵਾਲੀਆਂ, ਉਹ ਜਿਵੇਂ ਉਹਦੇ ਛੇਜੇ ਜਿਹਨੂੰ ਕੋਈ ਸ਼ਹਿਦ ਵਾਲੇ ਛੱਤੇ ਜਿਹਨੂੰ ਕੋਈ ਛੇੜ ਦੇਵੇ, ਉਹ ਇਕੱਠੀਆਂ ਹੋ ਕੇ ਮਗਰ ਪੈਂਦੀਆਂ ਡੂਮਣੀਆਂ ਮੱਖੀਆਂ ਦੀ ਤਰ੍ਹਾਂ ਜ਼ਹਿਰ ਵਾਲੀਆਂ। ਇਸ ਤਰ੍ਹਾਂ ਸਾਰੀ ਫੌਜ ਹੋ ਗਈ ਘੁੰਮ ਕੇ ਉਦਾਲੇ
ਔਰ ਸਗਲ ਸੈਨਾ ਜਰੀ,
ਹੋਰ ਭਾਈ ਸੈਨਾ ਸਾਰੀ ਜਲ ਗਈ।
ਬਚਿਸ ਇੱਕ ਹੈ ਪ੍ਰੇਤ,
ਇੱਕ ਪ੍ਰੇਤ ਬਚ ਗਿਆ ਉਹਦੇ ਵਿੱਚੋਂ। ਕਿਸ ਵਾਸਤੇ ਰੱਖਿਆ?
ਚੰਡ ਬਚਾਇਓ ਜਾਣ ਕਰ,
ਉਹ ਚੰਡ ਨਾ ਸੀ ਉਹਦਾ, ਇਹ ਚੰਡੀ ਨੇ ਜਾਣ ਕੇ ਉਸ ਨੂੰ ਬਚਾ ਲਿਆ ਚੰਡ ਨਾਵੇਂ ਦੈਂਥ ਨੂੰ।
ਔਰ ਨੁਮਾਰ ਨਹੇਤ,
ਉਹ ਇਸ ਵਾਸਤੇ ਬਚਾਇਆ ਕਿ ਜਾ ਕੇ ਸੁਮ ਨੂੰ ਸੁਨੇਹਾ ਦੇ ਦੇਵੇਗਾ ਕਿ ਤੇਰੀ ਫੌਜ ਸਾਰੀ ਮਾਰ ਦਿੱਤੀ ਹੈ, ਉਹ ਹੋਰ ਇਕੱਠੇ ਹੋ ਕੇ ਆਉਣਗੇ। ਔਰ ਨੁਮਾਰ ਨਹੇਤ, ਹੋਰਨਾਂ ਨੂੰ ਮਾਰਨ ਵਾਸਤੇ ਸੁਨੇਹਾ ਸੁੰਭ ਦੇ ਪਾਸ ਪਹੁੰਚਾਉਣ ਵਾਸਤੇ ਬਚਾ ਲਿਆ ਇਸ ਨੂੰ।
ਪਾਜ ਨਸਾਚਰ ਮੰਦ ਮਤ,
ਇਹ ਨਸਾਂਜਰ ਜਿਹੜਾ ਸੀ ਨਾ ਮੰਦੀ ਮਤ ਵਾਲਾ ਚੰਡ ਦੈਂਤ,
ਕਹੀ ਸੁੰਭ ਪਹਿ ਜਾਏ,
ਇਹਨ ਸੁੰਭ ਦੇ ਪਾਸ ਜਾ ਕੇ ਬੇਨਤੀ ਕੀਤੀ।
ਧੂਮਰ ਨੈਣ ਸੈਨਾ ਸਹਿਤ,
ਕਹਿਣ ਲੱਗੇ ਜੋ ਧੂਮਰ ਨੈਣ ਸੀ ਨਾ ਉਸ ਸਮੇਤ ਫੌਜ ਦੇ,
ਡਾਰਿਓ ਚੰਡ ਖਪਾਏ,
ਇਹ ਖਪਾ ਕੇ ਮਾਰ ਕੇ ਚੰਡ ਚੰਡੀ ਨੇ ਡਾਰਿਓ ਸੁੱਟ ਦਿੱਤਾ ਹੈ।
ਸਗਲ ਕਟੇ ਪੱਟ ਕਟਕ ਕੇ,
ਹਾਂਜੀ
ਸਕਲ ਕੱਟੇ ਪੱਟ ਕਟਕ ਕੇ,
ਪੱਟ ਸੂਰਮੇ ਕਟਕ ਫੌਜ ਦੇ ਸਾਰੇ ਹੀ ਕੱਟ ਦਿੱਤੇ।
ਪਾਇਕ ਰਥ ਹੈ ਕੁੰਭ,
ਪਾਇਕ ਪੈਦਲ ਰਥ ਵਾਲੇ ਹੈ, ਘੋੜਿਆਂ ਵਾਲੇ ਕੁੰਭ ਹਾਥੀਆਂ ਵਾਲੇ,
ਜੋ ਸੁਣ ਬਚਨ ਅਚਰਜ ਹੈ ਹੋਵੇ,
ਅਚਰਜ ਹੋਵੇ, ਸੋ ਇਸ ਤਰ੍ਹਾਂ ਸੁਣ ਕੇ ਅਚਰਜ ਹੋਵੇ। ਬੜਾ ਹੈਰਾਨ ਹੋ ਗਿਆ ਸੁੰਭ ਸੁਣ ਕੇ,
ਕੋਪ ਕੀਓ ਨ੍ਰਿਪ ਸੁੰਭ,
ਇਹ ਸੁੰਭ ਨੇ ਬੜਾ ਭਾਰੀ ਗੁੱਸਾ ਕੀਤਾ ਵੀ ਧੂਮਰ ਲੋਚਣ ਨੂੰ ਇਸ ਤਰ੍ਹਾਂ ਮਾਰ ਦਿੱਤਾ ਦੇਵੀ ਨੇ।
ਦੋਹਰਾ ਚੰਡ ਮੁੰਡ ਦੁਆ ਦੈਂਤ ਤਬ,
ਚੰਡ ਤੇ ਮੁੰਡ ਜਿਹੜੇ ਜਰਨੈਲ ਸੀ ਇਹਦੇ ਦੋ ਦੈਂਤ ਸੁੰਭ ਦੇ ਰਾਜ ਦੇ,
ਦੀਨੇ ਸੁੰਭ ਹਕਾਰ,
ਉਹ ਸੁੰਭ ਨੇ ਬੁਲਾ ਲਿਆ ਆਪਣੇ ਪਾਸ,
ਚੱਲ ਆਏ ਨ੍ਰਿਪ ਸਭਾ ਮਹ,
ਤੇ ਰਾਜ ਦੀ ਸਭਾ ਵਿੱਚ ਆ ਗਏ।
ਕਰ ਲੀਨੇ ਅਸ ਢਾਰ,
ਕਰ ਹੱਥ ਦੇ ਚਾਸ ਤਲਵਾਰ ਤੇ ਢਾਰ ਢਾਲਾ ਲੀਨੇ ਲੈ ਲਿਆ।
ਆ ਬੰਧਨ ਦੋਨੋਂ ਕੀਓ,
ਆਪ ਬੰਧਨ ਨਮਸਕਾਰ ਕੀਤੀ ਦੋਹਾਂ ਨੇ ਆ ਕੇ ਬੰਦਨਾ ਕੀਤੀ।
ਬੈਠਾਏ ਨ੍ਰਿਪ ਤੀਰ,
ਇਹ ਪਾਸ ਬਿਠਾ ਲਏ ਫੇਰ ਪੜਿਆ ਬੰਧਨ।
ਆਪ ਬੰਧਨ ਦੋਨੋਂ ਕੀਓ,
ਦੋਨਾਂ ਨੂੰ ਇਹਨਾਂ ਨੇ ਸਤਿਕਾਰ ਕੀਤਾ, ਦੋਨਾਂ ਦਾ ਨਮਸਕਾਰ ਦਾ ਵੀ ਹੁੰਦਾ ਹੈ ਪਰ ਦੋਨਾਂ ਦਾ ਸਤਿਕਾਰ ਕੀਤਾ ਇਹਨਾਂ ਦਾ।
ਬੈਠਾਏ ਨ੍ਰਿਪ ਤੀਰ,
ਰਾਜ ਨੇ ਆਪਣੇ ਪਾਸ ਬਿਠਾ ਲਏ।
ਪਾਨ ਦਏ ਮੁਖ ਤੇ ਕਹਿਓ,
ਉਸ ਵੇਲੇ ਪਾਨ ਦਾ ਬੀੜਾ ਦੇ ਕੇ ਤੇ ਮੁਖ ਜਾਓ ਕਹਿੰਦਾ ਸੁੰਭ,
ਤੁਮ ਦੋਨੋਂ ਮਮ ਵੀਰ,
ਕਹਿੰਦੇ ਤੁਸੀਂ ਮੇਰੇ ਬਹਾਦਰ ਹੋ, ਦੋਵੇਂ ਸੂਰਮੇ ਜਰਨੈਲ ਹੋ।
ਨਿਜ ਕੱਟ ਕੋ ਫੈਂਟਾ ਦਇਓ,
ਫੈਂਟਾ ਨਿਜ ਕੱਟ ਕੋ, ਕੱਟ ਜਿਹੜਾ ਲੱਕਦਾ ਸਰ ਨਿਜ ਆਪਦੇ ਕੱਟ ਲੱਕਦਾ, ਫੈਂਟਾ ਨਾਮ ਸਾਫੇ ਦਾ ਹੈ ਜਿਹਨੇ ਕਮਰ ਕਸਾ ਕਸੀ ਦਾ ਹੈ। ਊਂ ਤਾਂ ਕਹਿੰਦੇ ਫੈਂਟਾ ਚਾੜਨਾ ਕੁੱਟਣ ਦਾ ਨਾਮ ਵੀ ਹੁੰਦਾ ਹੈ ਪਰ ਫੈਂਟਾ ਨਾਮ ਇੱਥੇ ਸਾਫੇ ਦਾ ਹੈ। ਸਾਫਾ ਕਮਰ ਕਿਸੇ ਵਾਸਤੇ ਆਪਣੇ ਲੱਕ ਵਾਲਾ ਖੋਲ ਕੇ ਦਿੱਤਾ ਇਹਨੇ,
ਅਰ ਜਮਦਰ
ਸੁੰਭ ਨੇ,
ਅਰ ਜਮਦਰ ਕਰਵਾਰ,
ਇਹਨੇ ਬਰਛੀ ਦੇਣਾ ਕੀਤੀ ਤੇ ਕਰਵਾਰ ਨਾਲ ਤਲਵਾਰ ਦਾ, ਤਲਵਾਰ ਦੇਣਾ ਕੀਤੀ ਆਪਣੇ ਕੋਲੋਂ।
ਲਿਆਓ ਚੰਡੀ ਬਾਂਧ ਕੇ,
ਜਾਓ ਕਹਿੰਦਾ ਚੰਡੀ ਨੂੰ ਬੰਨ ਕੇ ਲਿਆਓ,
ਨਾ ਤਰ ਡਾਰੋ ਮਾਰ,
ਜੇ ਨਾ ਫੜੀ ਜਾਵੇ ਤੇ ਮਾਰ ਕੇ ਸੁੱਟ ਦਿਓ ਉੱਥੇ।
ਸਵਈਆ ਕੋਪ ਚੜੇ ਰਣ ਚਾਂਡਿਆ ਮੁੰਡ, ਮੁੰਡ
ਚਾਂਡ ਤੇ ਮੁੰਡ ਗੁੱਸੇ ਚ ਆ ਕੇ ਕੀਤੀ ਚੜਾਈ।
ਸੋ ਲੈ ਚਤਰੰਗਨ ਸੈਨ ਭਲੀ,
ਉਹ ਚਤਰੰਗ ਜਿਹੜੀ ਚਾਰ ਤਰ੍ਹਾਂ ਦੀ ਫੌਜ ਸੀ ਲੈ ਕੇ ਚੰਗੀ,
ਸਭ ਸੇਸ ਕੇ ਸੀਸ ਧਰਾ ਲਰਜੀ।
ਸੋ ਉਹ ਕਤਬਲਾਸੇ ਦਾ ਨਾਮ ਹੈ, ਸਤਿਗੁਰੂ ਜੀ ਕਹਿੰਦੇ ਤਾਬ ਸੇਸ ਕੇ ਸੀਸ ਲਰਜੀ ਨਾਮ ਕੰਬਣ ਦਾ, ਫਾਰਸੀ ਵਿੱਚ ਸ਼ਰਮਿੰਦਗੀ ਦਾ ਨਾਮ ਵੀ ਹੁੰਦਾ ਪਰ ਲਰਜੀ ਨਾਮ ਕੰਬਣ ਦਾ ਹੈ। ਸੇਸ ਨਾਗ ਦੇ ਸੀਸ ਉੱਪਰ ਜਿਹੜੀ ਧਰਤੀ ਰੱਖੀ ਹੋਈ ਹੈ, ਕਹਿੰਦੇ ਵੇਖ ਕਰਕੇ ਧਰਤੀ ਕੰਬ ਗਈ।
ਜਨ ਮੱਧ ਤਰੰਗਨ ਨਾਭ ਹਲੀ,
ਹਾਂਜੀ
ਜਨ ਮੱਧ ਤਰੰਗਨ ਨਾਭ ਹਲੀ,
ਇਸ ਤਰ੍ਹਾਂ ਕਹਿੰਦੇ ਜਿਵੇਂ ਨਦੀ ਦੇ ਵਿਚਾਲੇ ਜਾ ਕੇ ਸੋ ਜਿਹੜੀ ਹੁੰਦੀ ਹੈ ਬੇੜੀ ਉਹ ਹਲਦੀ ਹੈ, ਇਸ ਤਰ੍ਹਾਂ ਹਲ ਗਈ ਫੌਜ।
ਖੁਰ ਬਾਜਨ ਧੂਰ ਉੱਡੀ ਨਭ ਕੋ,
ਨਭ ਕੋ ਖੁਰ ਪੈਰ ਜਿਹੜੇ ਪੈਰ ਸੀ ਘੋੜਿਆਂ ਦੇ, ਬਾਜਨ ਘੋੜੇ ਉਹਨਾਂ ਦੇ ਖੁਰ ਪੈਰਾਂ ਦੇ ਨਾਲ ਧੂੜੀ ਉੱਡ ਖੜੋਤੀ ਆਕਾਸ਼ ਵੱਲ ਨੂੰ।
ਕਵਕੇ ਮਨ ਤੇ ਉਪਮਾ ਨਾ ਟਲੀ,
ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਾਡੇ ਮਨ ਵਿੱਚ ਉਪਮਾ ਟਲੀ ਨਹੀਂ ਉਹਨਾਂ ਦੀ।
ਭਾਵ ਭਾਰ ਅਪਾਰ ਨਿਵਾਰਨ ਕੋ,
ਇਹ ਉਪਮਾ ਪੂਰੀ ਹੈ ਕਿ ਧਰਤੀ ਦੇ ਭਾਰ ਦੀ ਨਿਵਿਰਤੀ ਕਰਨ ਵਾਸਤੇ ਉਪਾਰਾ ਵਾਰ ਤੋਂ ਰਹਿਤ ਹੈ। ਠੀਕ ਹੈ।
ਧਰਮੀ ਮਨੋ ਬ੍ਰਹਮ ਕੇ ਲੋਕ ਚੱਲੀ,
ਇਹ ਮਨੋ ਮੰਨਣਾ ਕਰੋ ਕਿ ਬ੍ਰਹਮ ਲੋਕ ਨੂੰ ਧਰਤੀ ਗਰਦ ਦਾ ਰੂਪ ਧਾਰ ਕੇ ਚੱਲੀਏ ਬੇਨਤੀ ਕਰਨ ਵਾਸਤੇ।
ਦੋਹਰਾ ਚੰਡ ਮੁੰਡ ਦੈਂਤਨ ਦੋਹੋਂ,
ਚੰਡ ਤੇ ਮੁੰਡ ਦੋਹਾਂ ਦੈਂਤਾਂ ਨੇ,
ਸਬਲ ਪ੍ਰਬਲ ਦਲ ਨੀਂ,
ਸਹਿਤ ਬਲ ਦੇ ਵਿਸ਼ੇਸ਼ ਬਲ ਵਾਲੇ ਜਿਹੜੇ ਸੀ ਨਾ ਫੌਜ, ਉਹਨੂੰ ਲੈ ਲਿਆ ਨਾਲ।
ਨਿਵਟ ਜਾਏ ਗਿਰ ਘੇਰ ਕਾ,
ਕੈਲਾਸ਼ ਪਰਤ ਜਿੱਥੇ ਬੈਠੀ ਸੀ ਜਾ ਕੇ ਘੇਰ ਲਿਆ ਉਸ ਨੂੰ।
ਮਹਾਂ ਕੁਲਾਹਲ ਕੀ,
ਬੜਾ ਭਾਰੀ ਕੁਲਾਹਲ ਰੌਲਾ ਪਾਉਣਾ ਕੀਤਾ।
ਸਵਈਆ ਜਬ ਕਾਨ ਸੁਣੀ ਧੁਨ ਦੈਂਤਨ ਕੀ,
ਜਦੋਂ ਦੈਂਤਨ ਦੀ ਆਵਾਜ਼ ਸੁਣੀ ਦੇਵੀ ਨੇ ਕੰਨ ਵਿੱਚ ਚੰਡੀ ਨੇ,
ਸਭ ਕੋਪ ਕੀਓ ਗਿਰਜਾ,
ਗਿਰਜਾ ਨਾਮ ਦੁਰਗਾ ਦੇਵੀ ਦਾ ਹੈ ਜਾਂ ਚੰਡੀ ਦਾ।
ਮਨ ਮੈਂ ਸਭ ਕੋਪ ਕੀਓ ਗਿਰਜਾ, ਮਨ ਮੈਂ
ਸਭ ਕੋਪ ਗੁੱਸਾ ਕੀਤਾ ਗਿਰਜਾ ਦੁਰਗਾ ਦੇਵੀ ਨੇ ਮਨ ਦੇ ਵਿੱਚ।
ਚੜ ਸਿੰਘ ਸੋ ਸੰਖ ਬਜਾਏ ਚੱਲੀ,
ਚੜ ਕੇ ਸਿੰਘ ਸ਼ੇਰ ਦੇ ਉੱਪਰ ਸੰਖ ਬਜਾ ਕੇ ਚੱਲ ਪਈ ਜੀ।
ਸਭ ਅੱਜ ਧਾਰ ਤਬੈ ਤਨ ਮੈਂ,
ਸਾਰੇ ਅੱਜ ਸ਼ਾਸਤਰ ਜਿਤਨੇ ਸੀ ਧਾਰ ਲਏ ਸਰੀਰ ਉੱਪਰ।
ਗਿਰ ਤੇ ਉਤਰੀ ਦਲ ਬੈਰਨ ਕੇ,
ਗਿਰ ਪਹਾੜ ਦੇ ਉੱਪਰ ਉਤਰਿਆ ਥੱਲੇ ਨੂੰ ਫੌਜਾਂ ਦੇ ਵੈਰੀਆਂ ਦੇ ਜਿਹੜੇ ਦਲ ਸੀ ਨਾ ਉਹਦੇ ਵਿੱਚ।
ਪਰ ਜਿਉਂ ਉਪਮਾ ਉਪਜੀ ਮਨ ਮੈਂ,
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਪਮਾ ਸਾਡੇ ਮਨ ਚ ਜਿਹੜੀ ਪੈਦਾ ਹੋਈ।
ਨਵ ਤੇ ਬਹਿਰੀ ਲਖ ਛੂਟ ਪਰੀ,
ਹਾਂ ਗਾਣਾ ਕਰੋ ਨਵ ਆਕਾਸ਼ ਦੇ ਵਿੱਚੋਂ ਬਹਿਰੀ ਜਿਹੜਾ ਸ਼ਿਕਾਰੀ ਪੰਛੀ ਉਹ ਛੁੱਟ ਕੇ ਪੈ ਗਿਆ ਕਿਹਦੇ ਉੱਪਰ।
ਜਨ ਕੂਕ ਕੁਲੰਗਨ ਕੇ ਗਨ ਮੈਂ,
ਜਿਵੇਂ ਕੂਕ ਕੂੰਜਾ ਤੇ ਕੁਲੰਗਨ ਚਿੜੇ, ਚਿੜੇ ਹੁੰਦੇ ਨੇ ਜਾਂ ਜਿਵੇਂ ਕੂੰਜਾਂ ਹੁੰਦੀਆਂ ਉਹਨਾਂ ਦੇ ਉੱਪਰ ਜਿਵੇਂ ਬਹਿਰੀ ਜਾਨਵਰ ਪੈਂਦੇ ਨਾ ਆਕਾਸ਼ ਵਿੱਚੋਂ, ਇਸ ਤਰ੍ਹਾਂ ਪਹਾੜ ਦੇ ਉੱਪਰ ਆਕਾਸ਼ ਦੇ ਉੱਪਰ ਬਹਿਰੀ ਪੰਛੀ ਦੀ ਤਰ੍ਹਾਂ ਬੈਠੀ ਸੀ, ਕੂੰਜਾ ਤੇ ਕੁਲੰਗਨ ਚਿੜਿਆਂ ਦੀ ਤਰ੍ਹਾਂ ਫੌਜ ਸੀ ਦੈਂਤਾਂ ਦੀ, ਉਹਦੇ ਉੱਪਰ ਟੁੱਟ ਕੇ ਪੈ ਗਈ।
ਚੰਡ ਕੁਵੰਡ ਤੇ ਬਾਣ ਛੁੱਟੇ,
ਚੰਡ
ਕੁਵੰਡ ਤੇ ਬਾਣ ਛੁੱਟੇ,
ਹਾਂ ਚੰਡ ਜਿਹੜਾ ਚੰਡੀ ਦਾ ਕੁਵੰਡ ਤਿੱਖਾ ਧਨਸ ਸੀ ਨਾ ਉਹਦੇ ਤੋਂ ਬਾਣ ਚੱਲੇ ਤੀਰ।
ਇੱਕ ਤੇ ਦਸ ਸੌ ਤੇ ਸਹੰਸ ਤਹਿ ਬਾਡੇ,
ਹਾਂ ਇੱਕ ਤੋਂ ਦਸ, ਇੱਕ ਨਾਲ ਦਸ ਮਾਰੇ ਉਹ ਤੋਂ ਅੱਗੇ ਸੌ ਸੌ, ਸੌ ਤੋਂ ਅੱਗੇ ਹਜ਼ਾਰ ਹਜ਼ਾਰ ਵੱਢ ਦਿੱਤੇ।
ਲਚਕ ਲਚਕ ਹੋਏ ਕਰ ਜਾਏ ਲੱਗੇ,
ਲੱਖ ਤੇ ਜਾ ਕਰਕੇ ਲੱਗਦਾ ਹੈ।
ਤਨ ਦੈ ਤਨ ਮਾਂਜ ਰਹੇ ਗੱਡ ਗਾਡੇ, ਤਨ ਦੈ ਤਨ ਮਾਂਜ ਰਹੇ ਗੱਡ ਗਾਡੇ,
ਤਨ ਦੈ ਤਨ ਮਾਂਜ ਰਹੇ ਗੱਡ ਗਾਡੇ, ਸੋ ਤਨ ਦੇ ਸਰੀਰ ਦੇ ਵਿੱਚ ਲੱਗਦੇ ਹੈ ਇਹਦੇ, ਤਨ ਦੇ ਤਨ ਦੈ ਤਨ ਦੇ ਨਾਲ ਖਿੱਚੇ ਹੋਏ ਛੱਡੇ ਹੋਏ ਤੀਰ ਤਨ ਮਾਂਜ ਰਹੇ, ਤਨ ਸਰੀਰ ਦੇ ਵਿੱਚ ਰਹੇ ਹਨ ਗੱਡ ਗਾਡੇ, ਤਕੜੇ ਚੰਗੀ ਤਰ੍ਹਾਂ ਗਾਢੇ ਗੱਢ ਦਿੱਤੇ ਹਨ ਮਜ਼ਬੂਤੀ ਦੇ ਨਾਲ। ਚੰਡ ਕਮੰਡ ਤੇ ਬਾਣ ਛੁੱਟੇ, ਲਾਸ਼ਕ ਹੋਏ ਘਰ ਜਾਏ ਲੱਗੇ ਤਾਂ ਦੈਂਤਨ ਮਾਝ ਰਹੇ ਗੱਢ ਗਾਢੇ। ਠੀਕ ਹੈ ਸਰ,
ਕੋ ਕਵ ਤਾਹੇ ਸਰਾਹਾ ਕਰ,
ਮਹਾਰਾਜ ਕਹਿੰਦੇ ਕਿਹੜਾ ਕਵੀ ਹੈ ਜਿਹੜਾ ਭਾਈ ਨੇ ਸਿਫਤ ਪੂਰੀ ਕਰ ਸਕੇ ਉਪਮਾ।
ਆਸੇ ਉਪਮਾ ਜੋ ਭਾਈ ਬਿਨ ਕਾਢੇ,
ਬਿਨਾਂ ਕੱਢਿਆ ਤੋਂ ਜਿਹੜੇ ਤੀਰ ਧਸੇ ਸੀ ਨਾ ਉਹ ਕੱਢਣ ਤੋਂ ਬਗੈਰ ਇਹਨਾਂ ਦੀ ਉਪਮਾ ਦੱਸੋ ਕੋਈ ਕੀ ਕਹਿ ਸਕਦਾ ਹੈ। ਐਸੇ ਫਾਬਰੇ ਸਰੀਰ ਚ ਗੱਡੇ ਹੋਏ,
ਫਾਗਣ ਪਾਉਣ ਕੇ ਗਾਉਣ ਭਏ,
ਮਾਰ ਕਹਿੰਦੇ ਨੇ ਫੱਗਣ ਦਾ ਮਹੀਨਾ ਹੋਵੇ ਤੇ ਪਾਉਣ ਵਗਦੀ ਹੋਵੇ ਉਹਦੇ ਚੱਲਣ ਤੋਂ।
ਜਨ ਪਾਤ ਵਿਹੀਨ ਰਹੇ ਤਰ ਠਾਂਡੇ,
ਪਤਝੜ ਦੀ ਰੁੱਤ ਹੁੰਦੀ ਹੈ ਨਾ ਤੇ ਦਰਖਤ ਖੜੇ ਹੁੰਦੇ ਆ ਤੇ ਪੱਤਰ ਤਾਂ ਹੁੰਦੇ ਨਹੀਂ। ਮਹਾਰਾਜ ਕਹਿੰਦੇ ਜਿਹੜੇ ਦੈਂਤ ਉਹਨਾਂ ਦੇ ਵਿੱਚ ਤੀਰ ਐਂ ਲੰਘੇ ਹੈ ਜਿਵੇਂ ਫੱਗਣ ਦੇ ਮਹੀਨੇ ਚ ਪਾਉਣ ਵਗਦੀ ਹੋਵੇ ਤੇ ਦਰਖਤ ਪੱਤਰਿਆਂ ਤੋਂ ਵਿਹੀਨ ਖਾਲੀ ਖੜੇ ਹੁੰਦੇ ਹਨ ਸੋ ਮਨੀਕ। ਇਸੇ ਤਰ੍ਹਾਂ ਦੈਂਤਾਂ ਦੇ ਜਿਹੜੇ ਸਰੀਰ ਹੈ ਉਹ ਤਾਂ ਦਰਖਤਾਂ ਦੀ ਤਰ੍ਹਾਂ ਹੈ ਤੇ ਜਿਵੇਂ ਪਤਝੜ ਦੀ ਰੁੱਤ ਵਿੱਚ ਪੱਤਰੇ ਨਾਲ ਨਹੀਂ ਹੁੰਦੇ, ਇਸ ਤਰ੍ਹਾਂ ਇਹ ਤੀਰਾਂ ਦੇ ਨਾਲ ਬਿੰਨੇ ਹੋਏ ਖੜੇ ਹਨ ਦੈਂਤ ਮਾਰੇ ਹੋਏ।
ਰਵਈਆ ਮੁੰਡ ਲਈ ਕਰਵਾਰ ਹਕਾਰ ਕੈ,
ਹਕਾਰ ਵੰਗਾਰ ਕੇ ਸੱਜ ਕੇ ਮੁੰਡ ਨੇ ਕਰਵਾਰ ਤਲਵਾਰ ਲੈ ਲਈ ਹੱਥ ਵਿੱਚ,
ਕੇਹਰ ਕੇ ਅੰਗ ਅੰਗ ਪ੍ਰਹਾਰੇ,
ਤੇ ਜਾ ਕੇ ਨੇੜੇ ਜਿਹੜਾ ਕੇਹਰੀ ਸ਼ੇਰ ਸੀ ਨਾ ਜਿਹਦੇ ਤੇ ਸਵਾਰੀ ਕੀਤੀ ਸੀ ਟੰਡੀ ਨੇ ਉਹਦੇ ਅੰਗਾਂ ਅੰਗ ਤੇ ਟੱਕ ਲਾ ਦਿੱਤੇ ਵਾਰ ਇਸਨੇ।
ਫੇਰ ਦਈ ਤਨ ਦੌੜ ਕੇ ਗੌਰ ਕੋ,
ਫੇਰ ਜਾ ਕਰਕੇ ਗੌਰ, ਫੇਰ ਦਈ ਤਨ ਦੌੜ ਕੇ ਗੌਰ ਕੋ, ਜਿਹੜੀ ਦੇਵੀ ਸੀ ਇਹਦੇ ਜਾ ਕਰਕੇ ਤਨ ਤੇ ਲਾਉਣਾ ਕੀਤਾ ਵਾਰ।
ਕਾਇਲ ਕਹਿ ਨਿਕਲੀ ਅੰਗ ਧਾਰੇ,
ਠੀਕ ਹੈ ਕਾਇਲ ਜਾ ਕਿਵੇਂ ਕਰਕੇ ਨਿਕਲੀ ਅੰਗ ਦੇ ਚੋਂ ਧਾਰੇ ਖੂਨ ਦੀ ਧਾਰ,
ਤ੍ਰਾਉਣ ਭਰੀ ਥਹਿਰੇ ਕਰ ਦੈਤਨ ਕੋ,
ਸੋ ਹਾਂਜੀ
ਤ੍ਰਾਉਣ ਭਰੀ ਥਹਿਰੇ ਕਰ ਦੈਂਤ ਕੇ,
ਖੂਨ ਦੇ ਨਾਲ ਲਹੂ ਦੇ ਨਾਲ ਭਰੀ ਹੋਏ ਕੰਬ ਕੇ ਦੈਂਤ।
ਉਹ ਉਪਮਾ ਕਾਵੇ ਔਰ ਵਿਚਾਰੇ,
ਮਾਰੇ ਕਹਿੰਦੇ ਹੋਰ ਉਪਮਾ ਵੀ ਭਾਈ ਕੀ ਦੱਸੀਏ ਕੀ ਕਰਨਾ ਤੂੰ।
ਪਾਨ ਗੁਮਾਨ ਸੋ ਖਾਏ ਅਘਾਏ,
ਸੋ ਪਾਨ ਗੁਮਾਨ ਸੋ ਖਾਏ ਅਘਾਏ, ਅੱਗੇ ਚੱਲ ਪੜੋ।
ਮਨੋ ਜਮੇ ਆਪਣੀ ਜੀਭ ਨਿਹਾਰੇ,
ਪਾਨ ਗੁਮਾਨ ਸੋ ਖਾਏ ਅਘਾਏ, ਜਿਵੇਂ ਕਹਿੰਦੇ ਨਾ ਪਾਨ ਦਾ ਬੀੜਾ ਜਾਂ ਮਤਲਬ ਕੋਈ ਹੰਕਾਰ ਦੇ ਨਾਲ ਤੇ ਰੱਜ ਜਾਂਦਾ ਹੈ, ਇਸੇ ਤਰ੍ਹਾਂ ਮਨੋ ਜਮ ਆਪਣੀ ਜੀਵ ਨਿਹਾਰੇ, ਐਸੇ ਲਾਲ ਰੰਗ ਦੇ ਬਣਾ ਤੇ ਮਾਰ ਮਾਰ ਕੇ ਤੀਰ ਖੂਨ ਕੱਢ ਕੇ ਜਾਣੋ, ਇਹ ਜਮ ਆਪਣੀ ਜਵਾਨ ਕੱਢ ਕੇ ਵੇਖ ਰਿਹਾ ਕਿ ਐਸੀ ਲਾਲ ਰੰਗ ਦੀ ਬਣੀ ਹੋਈ ਹੈ।
ਕਹਾਓ ਕਿ ਦੈਂਤ ਚੱਲਿਓ ਜਦ ਹੀ
ਜਦੋਂ ਇਸ ਤਰ੍ਹਾਂ ਦੈਂਤ ਲੱਗੇ ਹੋਏ ਘਾਵ ਚੱਲੇ ਜ਼ਖਮ ਹੋਏ
ਤਾਂ ਦੇਵੀ ਨੇ ਖੰਘ ਤੇ ਬਾਣ ਸੋ ਕਾਢੇ
ਦੇਵੀ ਦੇ ਲੱਗੇ ਆ ਜ਼ਖਮ ਦੈਂਤਾਂ ਦੇ ਨਹੀਂ ਜਦੋਂ ਦੈਂਤਾਂ ਵੱਲੋਂ ਲੱਗੇ ਹੋਏ ਜ਼ਖਮ ਦੇਵੀ ਦੇ ਖੂਨ ਵਗਿਆ ਤੇ ਐਸੇ ਰੰਗ ਦੀ ਬਣੀ ਤਾਂ ਦੇਵੀ ਨੇ ਖੰਘ ਤੇ ਬਾਣ ਸੋ ਕਾਢੇ ਉਸ ਵੇਲੇ ਪੱਖੇ ਦੇ ਵਿੱਚੋਂ ਦੇਵੀ ਨੇ ਤੀਰ ਕੱਢ ਲਏ
ਕਾਨ ਪ੍ਰਮਾਣ ਲਓ ਖੈਂਚ ਕਮਾਨ
ਕੰਨ ਤੱਕ ਖਿੱਚ ਗਏ ਕਮਾਨ ਨੂੰ
ਜਲਾਵਤ ਏਕ ਅਨੇਕ ਹੋਏ ਵਾਢੇ
ਇੱਕ ਨੂੰ ਚਲਾਉਂਦੀ ਹੈ ਤੇ ਅਨੇਕਾਂ ਦੇ ਵਿੱਚ ਦੀ ਲੰਘਦੇ ਜਾਂਦੇ ਵੱਧਦੇ ਜਾਂਦੇ ਅੱਗੇ
ਮੁੰਡ ਲੈ ਢਾਲ ਦਈ ਮੁਖ ਓਟ
ਉਸ ਵੇਲੇ ਮੁੰਡ ਜਿਹੜਾ ਦੈਂਤ ਸੀ ਨੇ ਆਪਣੇ ਹੱਥ ਚ ਢਾਲ ਲੈ ਕੇ ਆਪਣੇ ਚਿਹਰੇ ਅੱਗੇ ਓਟ ਕੀਤੀ ਮੂੰਹ ਦੇ ਅੱਗੇ
ਸਸੇ ਤੇ ਮੱਧ ਰਹੇ ਗੱਡ ਗਾਢੇ
ਉਹਦੇ ਵਿੱਚ ਜਾ ਕੇ ਧਸਦੇ ਬੜੇ ਗੱਡੇ ਹੋਏ ਹਨ ਗਾਢੇ ਤਕੜੇ ਮਜ਼ਬੂਤ
ਮਨ ਕੂਰਮ ਪੀਠ ਪੈ ਨੀਠ
ਮਨ ਨੂੰ ਮੰਨਣਾ ਕਰੋ ਕੂਰਮ ਕੱਛੂ ਕੁਮੇੜਾ ਦੀ ਪਿੱਠ ਦੇ ਉੱਪਰ ਨੀਠ ਨਿਸ਼ਚੇ ਕਰਕੇ
ਭਏ ਹੈ ਸਹਿਸ ਫਨ ਕੇ ਫਰਨ ਠਾਡੇ
ਹੈ ਪਾਠ ਸਾਹਿਬ ਤੁਹਾਡੇ ਕਹੇਗਾ ਮਨ ਨਾ ਕਰੋ ਜਿਹੜਾ ਸਹਿਸ ਫਨ ਹਜ਼ਾਰ ਫਨ ਵਾਲਾ ਕਹਿੰਦਾ ਸ਼ੇਸ਼ ਨਾਗ ਇਹਦੇ ਫਨ ਹੀ ਜਿਹੜੇ ਹਨ ਉਹ ਠਾਡੇ ਖੜੇ ਹਨ ਇਸ ਤਰ੍ਹਾਂ ਤੀਰਾਂ ਨੂੰ ਜਾਣਨਾ ਕਰੋ ਚੱਲ ਰਹੇ ਹਨ
ਪ੍ਰੇਰਕ ਹੈ ਆਗੇ ਭਈ
ਸਿੰਘ ਸ਼ੇਰ ਨੂੰ ਪ੍ਰੇਰ ਕੇ ਅੱਗੇ ਹੋ ਗਏ
ਕਰਮ ਹੈ ਅਸਲਾ ਬਰ ਚੰਡ ਸੰਭਾਰਿਓ
ਐਸਾ ਕਰ ਹੱਥ ਦੇ ਮੈਂ ਵਿੱਚ ਲੈ ਕਰਕੇ ਉਸ ਤਲਵਾਰ ਨੂੰ ਪ੍ਰਚੰਡ ਸੰਭਾਰਿਓ ਬਲ ਦੇ ਸਹਿਜ ਸੰਭਾਲਣਾ ਕੀਤਾ
ਮਾਰ ਕੇ ਧੂਰ ਕੀਏ ਚੱਕ ਚੂਰ ਗਿਰੇ
ਮਾਰ ਕੇ ਧੂਰ ਕੀਏ ਚੱਕ ਚੂਰ ਸੋ ਮਾਰ ਕਰਕੇ ਧੂੜੀ ਦੇ ਵਿੱਚ ਲਾ ਕੇ ਚੱਕਣਾ ਚੂਰ ਕਰ ਦਿੱਤਾ ਕੁਤਰਾ ਕੁਤਰਾ ਰੱਤੀ ਰੱਤੀ ਕਰ ਦਿੱਤਾ
ਗਿਰੇ ਅਰਪੂਰ ਮਹਾ ਰਣ ਪਾਰਿਓ
ਗਿਰੇ ਅਰਪੂਰ ਡਿੱਗ ਪਏ ਹਰ ਦੁਸ਼ਮਣਾਂ ਦੇ ਪੂਰਾਂ ਦੇ ਪੂਰ ਮਹਾ ਰਣ ਪਾਰਿਓ ਮਹਾ ਵੱਡਾ ਰਣ ਜੰਗ ਪਾਰਿਓ ਪਾਇਆ ਬੜਾ ਭਾਰੀ ਜੰਗ ਪਾਉਣਾ ਕੀਤਾ ਚੱਕਣਾ ਚੂਰ ਹੋ ਕਰਕੇ ਦੁਸ਼ਮਣ ਡਿੱਗ ਪਏ
ਫੇਰ ਕਹਿ ਘੇਰ ਲਇਓ ਰਣ ਮਾਹੇ
ਫੇਰ ਮੁੜ ਕੇ ਘੇਰ ਲਿਆ ਜੰਗ ਵਿੱਚ
ਸੋ ਮੁੰਡ ਕੋ ਮੁੰਡ ਜੁਦਾ ਕਰ ਮਾਰਿਓ
ਜਿਹੜਾ ਮੁੰਡ ਦੈਂਤ ਸੀ ਨਾ ਇਹਦਾ ਮੁੰਡ ਸਿਰ ਜਿਹੜਾ ਸੀ ਉਹ ਧੜ ਤੋਂ ਜੁਦਾ ਵੱਖਰਾ ਕਰਕੇ ਮਾਰ ਦਿੱਤਾ ਮੁੰਡ ਨੂੰ
ਐਸੇ ਪਰਿਓ ਤਾਰੇ ਉੱਪਰ ਜਾਏ
ਇਸ ਤਰ੍ਹਾਂ ਧਰਤੀ ਦੇ ਉੱਪਰ ਡਿੱਗ ਪਿਆ ਇਹ
ਜਿਉਂ ਬੇਲੇ ਤੇ ਕਦੂਆ ਕੱਟ ਡਾਰੇ
ਜਿਵੇਂ ਬੇਲਾ ਬੇਲ ਦੇ ਨਾਲੋਂ ਵੱਲ ਦੇ ਨਾਲੋਂ ਕੱਦੂ ਨੂੰ ਕੱਟ ਕੇ ਸੁੱਟ ਦੇਈਦਾ ਨਾ ਦਾਤਰੀ ਨਾਲ ਸੁੱਟ ਦਿੱਤਾ ਮੁੰਡ ਦੇ ਸਿਰ ਨੂੰ ਸਰੀਰ ਜਿਹੜਾ ਇਹਦਾ ਹੈ ਉਹ ਤਾਂ ਵੱਲ ਸਮਝ ਲਵੋ ਬੇਲ ਤੇ ਜਿਹੜਾ ਸਿਰ ਉਹ ਕੱਦੂ ਸਮਝ ਲਵੋ ਇਸ ਤਰ੍ਹਾਂ ਜਿਵੇਂ ਵੱਲ ਨੂੰ ਕੱਦੂ ਸੁੱਟਦਾ ਵੱਢ ਕੇ ਸੁੱਟ ਦਿੱਤਾ
ਸਵਾਈਆ ਸਿੰਘ ਚੜੀ ਮੁਖ ਸੰਖ ਬਜਾਵਤ
ਸ਼ੇਰ ਤੇ ਚੜ ਕੇ ਸੰਖ ਵਜਾਉਣ ਲੱਗ ਪਏ ਚੰਡੀ
ਜਿਉਂ ਕੰਨ ਮੈਂ ਤੜਤਾ ਦੁੱਤ ਮੰਡੀ
ਜਿਵੇਂ ਬੱਦਲ ਦੇ ਵਿੱਚ ਤੜਤਾ ਬਿਜਲੀ ਸੋਭਾ ਪਾਉਂਦੀ ਹੈ ਮੰਡੀ ਭੁਖਸ਼ਤ ਹੁੰਦੀ ਹੈ
ਚੱਕਰ ਚਲਾ
ਇਸ ਤਰ੍ਹਾਂ ਬੱਦਲਾਂ ਦੀ ਤਰ੍ਹਾਂ ਕਾਲੇ ਰੰਗ ਦੇ ਦੈਂਤ ਹਨ ਤੇ ਚੰਡੀ ਜਿਹੜੀ ਚਿੱਟੇ ਰੰਗ ਦੀ ਬਿਜਲੀ ਇਸ ਤਰ੍ਹਾਂ ਚਮਕ ਕੇ ਸੋਭਾ ਪਾ ਰਹੀ ਭੁਖਸ਼ਤ ਹੋ ਰਹੀ ਹੈ
ਚੱਕਰ ਚਲਾਏ ਗਰਾਏ ਦਿਓ ਅਰ
ਉਸ ਵੇਲੇ ਚੱਕਰ ਚਲਾ ਕਰਕੇ ਸਿੱਟ ਦਿੱਤਾ ਦੁਸ਼ਮਣ ਨੂੰ
ਭਾਜਤ ਦੈਂਤ ਵੱਡੇ ਬਰ ਬੰਡੀ
ਜਿਹੜੇ ਬਹੁਤੇ ਬਲ ਵਾਲੇ ਸੀਗੇ ਭੱਜ ਗਏ ਸਾਰੇ ਦੈਂਤ
ਭੂਤ ਪਸਾਚਨ ਮਾਸ ਆਹਾਰ
ਕਰ ਸੋ ਜਿਹੜੇ ਭੂਤ ਸੀ ਤੇ ਮਾਸ ਨੂੰ ਖਾਣ ਵਾਲੀਆਂ ਜੋਗਣੀਆਂ ਇਹ ਮਾਸ ਦਾ ਆਹਾਰ ਭੋਜਨ ਕਰਦੇ ਹਨ
ਕਰੇ ਕਿਲਕਾਰ ਖਲਾਰ ਕੈ ਝੰਡੀ
ਉਸ ਵੇਲੇ ਕਰਦੇ ਕਿਲਕਾਰੀਆਂ ਰੌਲਾ ਪਾਉਂਦੇ ਹੈ ਤੇ ਖਲਾਰ ਕੈ ਝੰਡੀ ਜਿਹੜੀਆਂ ਜੜਾਵਾਂ ਝਾਂਡਾ ਲਿਖਾ ਕੰਘਾ ਦਾ ਕਰਨ ਇਹਨਾਂ ਨੂੰ ਹੋਇਆ ਉਹਨਾਂ ਨੇ ਇਸ ਤਰ੍ਹਾਂ ਝਾਂਡ ਨੂੰ ਖਲਾਰ ਕੇ ਰੌਲਾ ਪਾਉਂਦੇ ਕਿਲਕਾਰੀਆਂ ਮਾਰਦੇ ਹੈ
ਮੁੰਡ ਕੋ ਮੁੰਡ ਉਤਾਰ ਦਿਓ
ਮੁੰਡ ਦੈਂਤ ਦਾ ਮੁੰਡ ਸਿਰ ਉਤਾਰ ਦਿੱਤਾ
ਅਬ ਚੰਡ ਕੋ ਹੱਥ ਲਗਾਵਤ ਚੰਡੀ
ਹੁਣ ਜਿਹੜਾ ਚੰਡ ਦੈਂਤ ਸੀ ਉਹਨੂੰ ਹੱਥ ਲਾਉਣ ਲੱਗੀ ਹੈ ਚੰਡੀ ਜੋ ਹੈ
ਸਵਈਆ ਮੁੰਡ ਮਹਾਰਨ ਮੱਧ ਹਣਿਓ
ਤੇ ਮੁੰਡ ਨੂੰ ਵੱਡੇ ਜੰਗ ਵਿੱਚ ਹਣਿਓ ਨਾਸ ਕਰ ਦਿੱਤਾ
ਫਿਰ ਕਹਿ ਬਾਰ ਚੰਡ ਤਬਾ ਇਹ ਕੀਨੋ
ਫਿਰ ਮੁੜ ਕੇ ਕਹਿ ਜਾ ਅਥਵਾ ਬਾਰ ਚੰਡ ਤਬਾ ਇਹ ਕੀਨੋ ਇਸ ਤਰ੍ਹਾਂ ਚੰਡੀ ਨੇ ਕੀਤਾ ਜੰਗ
ਮਾਰ ਬਿਧਾਰ ਦਈ ਸਭ ਸੈਨ ਸੋ
ਸਾਰੀ ਫੌਜ ਮਾਰ ਦਿੱਤੀ ਬਿਧਾਰ ਕੱਟ ਦਿੱਤੀ ਕਈ ਬਾਰ ਪਾਠ ਨੀ ਕਰਨਾ ਕੈ ਬਾਰ ਹੈ ਕਈ ਬਾਰ ਨਾ ਤੀਰ ਦਾ ਹੁੰਦਾ ਕੈ ਬਾਰ ਸ੍ਰੇਸ਼ਟ ਹਾਂਜੀ ਚੰਡਕਾ ਚੰਡੀ ਨੇ ਚੰਡ ਜਿਹੜਾ ਸੀ ਦੈਂਤ ਉਹਦੇ ਨਾਲ ਆਹਵ ਨਾਮ ਜੰਗਦਾ ਜੰਗ ਕੀਤਾ
ਬਰਸ਼ੀ ਕਰਮੈ ਅਰਕੋ
ਇਸ ਤਰ੍ਹਾਂ ਲੈ ਕੇ ਬਰਸ਼ੀ ਹੱਥ ਵਿੱਚ ਚੜ ਦੁਸ਼ਮਣ ਦੇ
ਸਿਰ ਕੈ ਬਰ ਮਾਰ ਜੁਦਾ ਕਰ ਦੀਨੋ
ਇਹ ਸਿਰ ਕੈ ਬਰ ਮਾਰ ਜੁਦਾ ਕਰ ਦੀਨੋ ਬਰਸ਼ੀ ਲੈ ਕੇ ਕਹਿ ਜਾ ਅਥਵਾ ਬਰ ਸ੍ਰੇਸ਼ਟ ਬਰ ਬਲ ਦੇ ਨਾਲ ਮਾਰ ਕੇ ਸਿਰ ਵਿੱਚ ਜੁਦਾ ਕਰ ਦੀਨੋ ਸਿਰ ਵੱਖਰਾ ਕਰ ਦਿੱਤਾ ਧੜ ਦੇ ਨਾਲ ਉਹ ਚੰਡ ਦਾ ਵੀ ਇੱਕ ਟੱਕਣੇ ਵਾਰ ਨਾਲ ਮਾਰ ਦਿੱਤਾ
ਲੈ ਕੇ ਮਹੇਸ਼ ਤਰਸੂਲ ਗਣੇਸ਼ ਕੋ
ਇਸ ਤਰ੍ਹਾਂ ਮਹਾਰਾਜ ਪ੍ਰਮਾਣ ਉਪਮਾ ਦਿੰਦੇ ਹੈ ਕਹਿੰਦੇ ਲੈ ਕੇ ਮਹੇਸ਼ ਤਰਸੂਲ ਗਣੇਸ਼ ਕੋ ਜਿਵੇਂ ਮਹੇਸ਼ ਸ਼ਿਵ ਜੀ ਨੇ ਤਰਸੂਲ ਲੈ ਕੇ ਨਾ ਗਣੇਸ਼ ਨੂੰ
ਰੁੰਡ ਰੁੰਡ ਕੀਓ ਜਨ ਮੁੰਡ ਵਿਹੀਨ
ਇਸ ਤਰ੍ਹਾਂ ਮੁੰਡ ਸਿਰ ਤੋਂ ਬਗੈਰ ਰੁੰਡ ਧੜ ਕਰ ਦਿੱਤਾ ਕਿਵੇਂ ਕੀਤਾ ਜਿਵੇਂ ਮਹੇਸ਼ ਸ਼ਿਵ ਜੀ ਨੇ ਤਰਸੂਲ ਲੈ ਕੇ ਗਣੇਸ਼ ਦਾ ਕੀਤਾ ਸੀ, ਜਿਸ ਵੇਲੇ ਗਣੇਸ਼ ਸ਼ਿਵ ਜੀ ਗਿਆ ਪਾਰਵਤੀ ਇਸ਼ਨਾਨ ਕਰਦੇ ਸੀ ਤੇ ਮੈਲ ਦਾ ਗਣੇਸ਼ ਬਣਾ ਕਰਕੇ ਕਲਿਆਰ ਦਿੱਤਾ ਸੀ, ਉਸ ਵੇਲੇ ਸ਼ਿਵ ਜੀ ਜਾਣ ਲੱਗਾ ਅੰਦਰ, ਕਹਿਣ ਲੱਗਾ ਖੜੋ ਜਾ ਇੱਥੇ ਮੇਰੀ ਮਾਂ ਇਸ਼ਨਾਨ ਕਰਦੀ। ਕਹਿੰਦਾ ਕੌਣ ਤੂੰ ਮਾਂ ਵਾਲਾ ਇਹੋ ਜਿਹਾ ਜਾ ਗਿਆ ਇੱਥੇ, ਤੇ ਤਰਸੂਲ ਲੈ ਕੇ ਸਿਰ ਕੱਟ ਦਿੱਤਾ ਸੀ ਇਹਦਾ। ਫਿਰ ਪਾਰਵਤੀ ਨੇ ਪੁੱਛਿਆ ਵੀ ਤੁਹਾਨੂੰ ਰੋਕਿਆ ਨੀ ਕਿਸੇ ਨੇ? ਕਹਿਣ ਲੱਗਾ ਤਾਂ ਮੈਂ ਸਿਰ ਕੱਟ ਦਿੱਤਾ। ਸੋ ਉਸ ਵੇਲੇ ਇਹਨੇ ਕਿਹਾ ਸੀ ਕਿ ਤੂੰ ਮਾੜਾ ਕੀਤਾ ਤਾਂ ਮੇਰਾ ਹੀ ਮੁੰਡਾ ਸੀ। ਮੁੜ ਕੇ ਕਹਿੰਦੇ ਹਾਥੀ ਆ ਕੇ ਸਿਰ ਵੱਢ ਕੇ ਇਹਦੇ ਲਾ ਦਿੱਤਾ ਸੀ, ਤਾਂ ਆਖਿਰ ਨਾਂ ਗਣੇਸ਼ ਪਿਆ। ਇਹੋ ਜਿਹੀ ਹਾਲਤ ਖਾਲਸਾ ਜੀ, ਜਿਵੇਂ ਮਹੇਸ਼ ਨੇ ਤਰਸੂਲ ਲੈ ਕੇ ਸ਼ਿਵ ਜੀ ਨੇ ਗਣੇਸ਼ ਦਾ ਸਿਰ ਵੱਢਿਆ ਸੀ, ਇਸੇ ਤਰ੍ਹਾਂ ਇਹਨੂੰ ਮੁੰਡ ਨੂੰ ਤਾਂ ਗਣੇਸ਼ ਸਮਝ ਲਵੋ, ਤੇ ਚੰਡੀ ਜਿਹੜੀ ਹੈ ਇਹ ਸ਼ਿਵ ਜੀ ਦਾ ਰੂਪ ਧਾਰ ਕੇ ਇਹਨੇ ਬਰਸ਼ੀ ਤਰਸੂਲ ਲੈ ਕੇ ਇਹਦਾ ਸਿਰ ਕੱਟ ਦਿੱਤਾ।
ਇਸ ਸ੍ਰੀ ਵਿੱਚ ਤਰਨਾਟ ਕੇ ਸ੍ਰੀ ਚੰਡੀ ਚਰਿਤਰੇ ਚੰਡ ਮੁੰਡ ਬਧ ਚਥਰ ਸਤਿਆਏ।
ਇੱਥੇ ਵਿਚਿੱਤਰ ਨਾਟਕ ਜੋ ਸ੍ਰੋਮਣੀ ਸ੍ਰੇਸ਼ਟ, ਇਹ ਚੰਡੀ ਜੋ ਸ੍ਰੇਸ਼ਟ ਹੈ ਉਹਦਾ ਚਰਿੱਤਰ ਕਥਨ ਕੀਤਾ। ਚੰਡ ਤੇ ਮੁੰਡ ਦੋਵੇਂ ਬੈਂਤ ਵਧਣ ਨਾਸ ਹੋਇਆ, ਚੌਥਾ ਇਤਿਹਾਸ ਸੰਪੂਰਨ ਹੋਇਆ
ਹੈ। ਘੁੰਮਤ ਕੋਟ
ਕਾਇਲ ਘੁੰਮਤ ਕੋਟ ਕਰੋੜਾਂ ਹੀ ਕਾਇਲ ਜਾਖਿਮ ਘੁੰਮ ਰਹੇ ਹਨ,
ਜਾਈ ਪੁਕਾਰ ਸੁੰਭ ਪੈ
ਸੰਭਦੇ ਪਾ ਜਾ ਕੇ ਪੁਕਾਰ ਫਰਿਆਲ ਕਰਦੇ ਹਨ।
ਮਾਰੇ ਦੇਵੀ ਘੋਟ
ਕਹਿੰਦੇ ਘੋਟ ਰਗੜ ਰਗੜ ਕੇ ਚੰਗੀ ਤਰ੍ਹਾਂ ਘੋਟਾ ਰਗੜਾ ਲਾ ਲਾ ਕਰਕੇ ਮਾਰ ਦਿੱਤੇ ਦੇਵੀ ਨੇ ਸਾਰੇ।
ਸੁਭਟ ਕਟਕ ਕੇ ਬਿਟਕ ਆਤ
ਸੁਭਟ ਸੂਰਮੇ ਕਟਕ ਫੌਜ ਬਿਕਟ ਕੱਟਣ ਤੋਂ ਜਿਹੜੇ ਰਹਿਤ ਸੀ ਅਤਿਅੰਤੀ ਉਹ ਸਾਰੇ ਕੱਟ ਦਿੱਤੇ ਮਾਰ ਦਿੱਤੇ।
ਦੋਹਰਾ ਰਾਜਗਾਦ ਕੀ ਬਾਤ ਇਹ
ਰਾਜ ਦੇ ਗਾਤ ਸਰੀਰ ਦੇ ਜਦੋਂ ਬਾਤ ਗੱਲ ਸੁਣੀ
ਕਹੀ ਜੁਤਾ ਹੀ ਠੋਰ
ਉਸ ਜਗ੍ਹਾ ਚ ਜਾ ਕੇ ਕਹੀ
ਮਰਹੋ ਜੀਏ ਤਨਾ ਛਾੜ ਹੋ
ਇਹਨੇ ਵਰ ਲਿਆ ਸੀ ਉਸ ਵੇਲੇ। ਸੋ ਇਹਨੇ ਵਰ ਲਿਆ ਹੋਇਆ ਸੀ ਕਿ ਮੈਂ ਉਦੋਂ ਮਰਾਂ ਜਦੋਂ ਮੈਂ ਕਹਾਂ ਮਰ ਹਾਂ ਜਾਂ ਮਰ ਹੋ ਇਹ ਅੱਖਰ ਜਦੋਂ ਮੈਂ ਕਹਿ ਦਾਂ ਮੇਰੀ ਉਦੋਂ ਮੌਤ ਹੋ ਜਾਵੇ। ਸੁੰਭ ਨੇ ਬਰਮਾ ਤੋਂ ਵਰ ਲਿਆ ਸੀ। ਸੋ ਜਦੋਂ ਵਰ ਦਿੱਤਾ ਉਸ ਵੇਲੇ ਕਿਹਾ ਜਾ ਕਿ ਮੇਰਾ ਅੰਤਮ ਸਮਾਂ ਹੈ। ਬਰਮੇ ਨੇ ਪੁੱਛਿਆ ਵੀ ਤੂੰ ਆਪ ਦੱਸ। ਕਹਿਣ ਲੱਗਾ ਜਦੋਂ ਮੈਂ ਆਪਣੇ ਆਪ ਨੂੰ ਕਹਿ ਲਵਾਂ ਮਰ ਹੋ ਮਰ ਜਾਵਾਂ ਜਾਂ ਮਰਾਂ ਇਹ ਅੱਖਰ ਜਦੋਂ ਮੇਰੇ ਮੂੰਹੋਂ ਨਿਕਲ ਜੇ ਉਦੋਂ ਮੇਰੀ ਮੌਤ ਹੋਵੇ, ਉਦੋਂ ਪਹਿਲਾਂ ਮੇਰੀ ਕਿਤੇ ਮੌਤ ਨਾ ਹੋਵੇ। ਬਰਮਾ ਨੇ ਕਹਿਤਾ ਤਥਾ ਅਸਤੂ ਇਸੇ ਤਰ੍ਹਾਂ ਹੋਵੇਗਾ। ਸੋ ਇਹ ਕਿਸੇ ਤੋਂ ਇਸ ਵਾਸਤੇ ਸੁੰਭ ਜਿੱਤਿਆ ਨਹੀਂ ਸੀ ਜਾਂਦਾ। ਅੱਜ ਜਾਣਨਾ ਕਰੋ ਕਿ ਇਹਦੇ ਮੂੰਹੋਂ ਇਹ ਬਚਨ ਚੰਡੀ ਨੇ ਕਢਵਾਇਆ, ਅੱਗੇ ਮਹਾਰਾਜ ਦੱਸਣਗੇ ਵੀ ਪਰ ਏਰ ਕਰਕੇ ਸੁਰਾਸੀ ਦੇ ਮੂੰਹ ਚ ਬੈਠ ਕੇ ਇਹ ਗੱਲ ਕਢਾ ਦਿੱਤੀ ਕਿਹੜੀ ਪਾੜੇ ਪੰਗਤੀ ਸਾਰੀ
ਮਰ ਹੋ ਜੀਤ ਨਾ ਛਾੜੋ।
ਕਹਿ ਲਗਾ ਮਰ ਹੋ ਜੀਤ ਨਾ ਛਾੜੋ ਕਹਿੰਦਾ ਜਿਉਂਦਾ ਨੂੰ ਛੱਡਾਂਗਾ ਨਹੀਂ ਕਿ ਮਰ ਜਾਵਾਂਗਾ।